कर कृपा संत मिले मोहे कर कृपा संत मिले मोहे तिन ते धीरज पा तिन ते धीरज पाया कर कृपा संत मिले मोहे कर कृपा संत मिले मोहे शांति मंत्र दियो मोहे निर्भर शांति मंत्र दियो मोहे निर्भर गुर का शब्द तुम्हारा शब्द कमाया कर कृपा संत मिले मोहे कर कृपा संत मिले मोहे रोख मोह निर्गुण सब गुण ते पंच बिखादी एक गरीबा पंच बिखादी रखो रखनहारे रखो रखनहारे खेद करे और बहुत सतावे खेद करे और बहुत सतावे आयो शरण तुम्हारे आयो शरण तुम्हारे कर कृपा संत मिले मोहे कर कृपा संत मिले मोहे तिन ते धीरज पाया तिन ते धीरज पाया तिन ते धीरज पाया कर कृपा। श्रुति मंत्र दिया मोहे निर्भर, श्रुति मंत्र दिया मोहे निर्भर, गुरु का शब्द कुमार शब्द कुमार जीत ले ओह महा बिखादी, जीत ले ओह महा बिखादी, सहज सुहे सहज सुहेली बानी, कहो नानक मन भया परगासा, कहो नानक मन भया परगासा, पाया पद निर्वाण
अबना शीरा, ओह
संग तुम्हारे बसते निर्भो संग तुम्हारे बसते ए डरन कहां ते आया शांति मंत्र दियो मोहे निर्भो ए डरन कहां ते आया निर्भव जपे सगल पाव मिटे ए डरन कहां ते आया पहला कोठे विच राखिया पहला कोठे विच राखिया बाहर दिया ताला पहला कोठे बसुदा बस की नी सब राजे बसुदा बस की नी सब राजे बिनती करे पटरानी पुत्र पलाद कहो नहीं माने पुत्र पलाद कहो नहीं माने और ठंडे पुत्र पलाद कहा नहीं माने पलाद डूबदा ना पड़े पलाद डूबदा ना पड़े हर नाम ना छोड़े पलाद डूबदा ना हर नाम ना छोटे डरे ना किसे दा डराया संति मंत्र दियो मोए निर्भव संत को निर्भव मंत्र हंदे ते जेड़ा भी मनुख किसे संत दे नेड़े हंदे उस विच निरपैता आ ही जांदी है। ए संत दे नेड़े होने दी निशानी है ओ मनुख मौत तो नहीं डरदा क्योंकि संत मौत तो नहीं डरदा। मैनू अजे तक याद है दरबार साहब दे हरमंदर साहब दे हादसे तो करीब पंज चार दिन बाद पंजाबी ट्रिब्यून विच प्रेम पाटिया ने अपनी हथी ये गल लिखी सी कि जिस दिन दरबार साहब का हादसा वापरिया है उस दिन शामा नू मैं आप संतां नू मिलिया इंटरव्यू लई ते चारों तरफ मौत दे बदल मंडला रहे सन ते मैं पुछया महाराज चार चुफेरे मौत सामने दिसदी है पर तुहाडे चेहरे ते कोई खौफ दा चिन्ह नहीं बेशक पढ़ के देख लो। उसने अपनी हथी ये इंटरव्यू छापी पिछले वरे दी कहन लगा मैनू अगों जवाब मिलिया भी सिख मौत तो नहीं डरदा ते नाल कहन लगे जेड़ा मौत तो डरदा है वह सिख ही नहीं संत दी निशानी अज नहीं जरा पिछोकड़ विच चले जाइए पहलाद बड़ी छोटी जी उम्र दा सी एनी छोटी उम्र विच उसनू अपने पिता दे सामने टकराव दी की जरूरत सी किसे राज भाग लई ओते पहले ही उसदा सी जिहड़ा राज पिता कोल है ते ओ पहलाद कोल आना ही आना सी की पहलाद दा ते हरनाकश दा टकराव किसे दौलत पिछे सी पहलाद दा ते हरनाकश दा टकराव किसे राज गद्दी पदवी पिछे सी ता फिर आखर इन्नी छोटी उम्र विच जदों पहलाद कोई शस्त्र नहीं उठा सकदा इन्नी छोटी उम्र विच जदों पहलाद कोल कोई सेना नहीं कोई फौज दी ताकत नहीं, कोई हथियार ते शस्त्र नहीं, ते पिता कोल राज भाग है, उन्दे कोल सेना है, उन्दे कोल हकूमत है, उन्दे कोल ताकत है, एनी छोटी उम्र दे पहलाद दा अपने पिता नाल टकराओ क्यों? हजूर ने बाणी विच ख्याल दिता, कहन लगे
पहलाद दुबदा ना बने, पहलाद दुबदा ना पड़े, हर नाम ना छोटे।
बस आ कारण से
जद तो भी सृष्टि बनी उदो तो ही धर्म ते अधर्म दा टकराव रहा है। जद तो सृष्टि बनी उदो तो ही सच दा ते झूठ दा टकराव रहा है।
सच एक शीशा हुंदा है, सच कहंदे ही उसनू ने जिहड़ा शीशा हो,
ते झूठ दा चेहरा बड़ा बदसूरत हुंदा है। झूठ दा चेहरा बदसूरत हुंदा, ते जिस मनुख दा चेहरा बदसूरत होवे ओ शीशे दे सामने जाना नहीं चाहुंदा, क्योंकि उसनू अपना चेहरा दिसदा है, उसनू अपनी सही शकल दिस पैंदी है, उनू अपनी शकल नू तक के अपने आप तो नफरत होने लगदी। इसलिए बदसूरत चेहरे वाला दुनिया अंदर कदी भी तक लियो, बदसूरत चेहरे वाला कोशिश करेगा मैं शीशे दे सामने ना जावा, मेरे सामने कदी शीशा ना टिकाओ, क्योंकि झूठ जेड़ा है उसका चेहरा बदसूरत हुंदा है, सच शीशा है, इसलिए झूठ जेड़ा है सच दे सामने नहीं टिक सकता, वो चाहता है सच मेरे सामने हटा दे, क्योंकि सच दे सामने गया झूठ नू अपना चेहरा दिस पे अपनी बदसूरती का पता लग जाए। एहो कारण जद तो सृष्टि बनी है झूठ ने सच नू बर्दाश्त नहीं किया।
तो मैं कर रहा सर, जे ये गल ना होंगी
ਤਾਂ ਪੁੱਤਰ ਤੇ ਪਹਿਲਾਦ ਦਾ, ਪੁੱਤਰ ਦਾ ਤੇ ਪਿਤਾ ਦਾ ਝਗੜਾ ਕੀ?
ਪਹਿਲਾਦ ਪੁੱਤਰ, ਹਰਨਾਕਸ਼ ਪਿਤਾ, ਉਹਦਾ ਰਾਜ ਵੀ ਕੱਲ ਨੂੰ ਪਹਿਲਾਦ ਦਾ ਹੀ ਸੀ, ਰਾਜਗੱਦੀ ਪਿੱਛੇ ਤਾਂ ਝਗੜਾ ਹੀ ਕੋਈ ਨਹੀਂ ਸੀ।
ਤੇ ਹਜ਼ੂਰ ਨੇ ਬਾਣੀ ਵਿੱਚ ਖਿਆਲ ਦੇ ਦਿੱਤਾ, ਕਹਿਣ ਲੱਗੇ ਟਕਰਾਓ ਕਿਉਂ ਸੀ?
ਪਹਿਲਾਦ ਦੁਬਦਾ ਨਾ ਪੜੇ, ਪਹਿਲਾਦ ਦੁਬਦਾ ਨਾ ਪੜੇ, ਹਰ ਨਾਮ ਨਾ ਛੋਟੇ, ਹਰ ਨਾਮ ਨਾ ਛੋਟੇ, ਡਰੇ ਨਾ ਕਿਸੇ ਦਾ ਡਰਾਇਆ।
ਪਹਿਲਾਦ ਸੱਚ ਨਹੀਂ ਸੀ ਛੱਡਦਾ, ਤੇ ਹਰਨਾਕਸ਼ ਕੋਲੋਂ ਸੱਚ ਬਰਦਾਸ਼ਤ ਨਹੀਂ ਸੀ ਹੁੰਦਾ।
ਤੇ ਸੰਤ ਦਾ ਕੰਮ ਹੈ ਉਹ ਸੱਚ ਤਿਆਗਦਾ ਨਹੀਂ, ਤੇ ਸੱਚ ਸੰਸਾਰ ਦੇ ਆਮ ਲੋਕਾਂ ਨੂੰ ਕੌੜਾ ਲੱਗਦਾ। ਇਹੋ ਕਾਰਨ ਹੈ ਸੰਸਾਰ ਅੰਦਰ ਸੱਚ ਤੇ ਝੂਠ ਦਾ ਟਕਰਾਓ ਹੋਇਆ। ਝੂਠ ਨੇ ਕੋਸ਼ਿਸ਼ ਕੀਤੀ ਵੀ ਸੱਚ ਨੂੰ ਦਬਾ ਦੇ, ਪਰ ਸੱਚ ਵਾਲੇ ਲੋਕ ਹਮੇਸ਼ਾ ਹੀ ਬੇਪਰਵਾਹ ਹੁੰਦੇ, ਸੱਚ ਵਾਲੇ ਲੋਕ ਹਮੇਸ਼ਾ ਹੀ ਬੇਖੌਫ ਹੁੰਦੇ। ਉਹਨਾਂ ਦੇ ਦਿਲ ਵਿੱਚ, ਉਹਨਾਂ ਦੇ ਮਨ ਵਿੱਚ ਕਦੀ ਭੈ ਨਾਂ ਦੀ ਕੋਈ ਚੀਜ਼ ਕਦੀ ਨਹੀਂ ਆਈ। ਜਦੋਂ ਮੈਂ ਇਤਿਹਾਸ ਵਾਚਨਾ ਤੇ ਬਾਣੀ ਦੇ ਰਾਹੀਂ ਦੇਖਣਾ, ਹਜ਼ੂਰ ਨੇ ਬਾਣੀ ਵਿੱਚ ਇੱਕ ਖਿਆਲ ਦਿੱਤਾ, ਕਹਿੰਦੇ ਨੇ
ਰੁਦਨ ਕਰੇ ਨਾਮੇ ਕੀ ਮਾਰ, ਰੁਦਨ ਕਰੇ ਨਾਮੇ ਕੀ ਮਾਰ, ਛੋਟ ਰਾਮ ਕੀ ਨਾ ਭਜੇ ਖੁਦਾ।
ਭਗਤ ਨਾਮਦੇਵ ਦੀ ਮਾਂ ਰੋ ਪਈ ਤੇ ਆਖੀਐ ਨਾਮਦੇਵ, ਜੇ ਤੂੰ ਰਾਮ ਕਹਿਣਾ ਛੱਡ ਦੇਵੇਂ, ਖੁਦਾ ਖੁਦਾ ਕਹਿਣ ਲੱਗ ਪਵੇਂ ਤੇ ਕਿਹੜੀ ਵੱਡੀ ਗੱਲ ਹੈ? ਰਾਮ ਤੇ ਖੁਦਾ ਵਿੱਚ ਕੋਈ ਅੰਤਰ ਹੈ? ਤੇ ਬੰਦਗੀ ਕਰਨੀ ਰਾਮ ਨਾ ਕਹੇ ਖੁਦਾ ਕਹਿ ਲੈ। ਭਗਤ ਨਾਮਦੇਵ ਜੀ ਨੇ ਆਖਿਆ, ਮਾਂ ਜੇ ਤੂੰ ਮੈਨੂੰ ਇਹ ਸਿੱਖਿਆ ਦੇਣੀ ਹੈ ਤਾਂ ਤੇਰਾ ਮੇਰਾ ਰਿਸ਼ਤਾ ਖਤਮ, ਨਾ ਤੂੰ ਮੇਰੀ ਮਾਂ ਨਾ ਮੈਂ ਤੇਰਾ ਪੁੱਤਰ। ਮਾਂ ਹੈਰਾਨ ਹੋਈ ਤੇ ਆਖਣ ਲੱਗੀ, ਬੇਟਾ ਮੈਂ ਕੋਈ ਗੁਨਾਹ ਕੀਤਾ? ਮੇਰੇ ਤੇ ਇੰਨਾ ਨਾਰਾਜ਼ ਕਿਉਂ ਹੋ ਗਈ? ਇੰਨੀ ਗੱਲ ਆਖੀ ਰਾਮ ਕਹਿਣਾ ਛੱਡ ਦੇ, ਖੁਦਾ ਖੁਦਾ ਕਹੀ ਜਾ, ਜਾਨ ਬਚਾ ਲੈ, ਰਾਮ ਤੇ ਖੁਦਾ ਵਿੱਚ ਅੰਤਰ ਕੋਈ ਨਹੀਂ, ਬੰਦਗੀ ਕਰੀ ਚੱਲ, ਕਿਸੇ ਨਾਮ ਨਾਲ ਕਰੀ ਚੱਲ। ਭਗਤ ਨਾਮਦੇਵ ਦਾ ਜਵਾਬ ਬੜਾ ਖੂਬਸੂਰਤ ਸੀ। ਕਹਿਣ ਲੱਗਾ, ਮਾਂ ਗੱਲ ਰਾਮ ਤੇ ਖੁਦਾ ਦੀ ਨਹੀਂ, ਮੇਰੀ ਨਿਗਾਹ ਵਿੱਚ ਰਾਮ ਤੇ ਖੁਦਾ ਵਿੱਚ ਭੇਦ ਕੋਈ ਨਹੀਂ, ਅੰਤਰ ਕੋਈ ਨਹੀਂ। ਮੈਂ ਇਸ ਗੱਲ ਤੋਂ ਨਫ਼ਰਤ ਨਹੀਂ ਕਰਦਾ, ਨਫ਼ਰਤ ਤਾਂ ਮੈਨੂੰ ਇਸ ਗੱਲ ਤੋਂ ਏ ਵੀ ਕੋਈ ਝੂਠ ਵਾਲਾ ਮਨੁੱਖ ਦਬਾ ਕੇ ਮੇਰੇ ਕੋਲੋਂ ਰਾਮ ਛੁਡਾ ਕੇ ਖੁਦਾ ਕੇ ਕਿਉਂ ਆਖੇ। ਕਿਸੇ ਜ਼ਮੀਰ ਵਾਲਾ ਮਨੁੱਖ ਜਦੋਂ ਦਬ ਜਾਏਗਾ, ਸਭ ਤੋਂ ਵੱਡੀ ਗਲਤੀ ਇਹ ਹੋਵੇ। ਸੰਤ ਕਦੀ ਦਬਦਾ ਨਹੀਂ। ਹਜ਼ੂਰ ਨੇ ਬਾਣੀ ਵਿੱਚ ਇੱਕ ਗੱਲ ਆਖੀ, ਕਹਿਣ ਲੱਗੇ,
ਸੰਤਨ ਅਵਰ ਨਾ ਕਾਹੂ ਜਾਨੀ, ਸੰਤਨ ਅਵਰ ਨਾ ਕਾਹੂ ਜਾਨੀ ਬੇਪਰਵਾਹ, ਬੇਪਰਵਾਹ ਸਦਾ ਰੰਗ ਹਰ ਕੇ।
ਬਸ ਆ ਕਾਰਨ ਸੀ ਪਿਤਾ ਤੇ ਪੁੱਤਰ ਦੇ ਝਗੜੇ ਦਾ। ਪਿਤਾ ਚਾਹੁੰਦਾ ਸੀ ਮੇਰੀ ਗੱਲ ਮੰਨੇ, ਤੇ ਮੁਕਾਬਲੇ ਤੇ ਸੀ ਛੋਟੀ ਜਿਹੀ ਉਮਰ ਦਾ ਆਪਣਾ ਹੀ ਬੇਟਾ, ਪਰ ਸੀ ਉਹ ਸੰਤ ਪਹਿਲਾ। ਹੁਣ ਸੰਤ ਭਾਵੇਂ 5 ਸਾਲ ਦਾ ਹੋਵੇ, ਸੰਤ ਭਾਵੇਂ 10 ਸਾਲ ਦਾ ਹੋਵੇ, ਸੰਤ ਕੋਲ ਬੇਸ਼ੱਕ ਸ਼ਸਤਰ ਨਾ ਹੋਣ, ਸੰਤ ਕੋਲ ਬੇਸ਼ੱਕ ਸੈਨਾ ਨਾ ਹੋਵੇ, ਉਹ ਕਦੀ ਝੂਠ ਦੇ ਸਾਹਮਣੇ ਝੁਕਿਆ ਨਹੀਂ। ਇਹ ਨਿਸ਼ਾਨੀ ਜੇ ਸੰਤ ਦੀ। ਪ੍ਰਹਿਲਾਦ ਦੀ ਜ਼ਿੰਦਗੀ ਵੱਲ ਦੇਖ ਲਓ, ਉਮਰ ਵੀ ਛੋਟੀ, ਕੋਲ ਸੈਨਾ ਵੀ ਕੋਈ ਨਹੀਂ, ਕੋਲ ਫੌਜ ਵੀ ਕੋਈ ਨਹੀਂ, ਪਰ ਹਰਨਾਕਸ਼ ਦੀ ਗੱਲ ਨਹੀਂ ਮੰਨਦਾ। ਸਜਾਵਾਂ ਵੀ ਮਿਲੀਆਂ ਨੇ, ਤਦ ਵੀ ਨਹੀਂ ਮੰਨਦਾ। ਹਜ਼ੂਰ ਨੇ ਬਾਣੀ ਵਿੱਚ ਆਖਿਆ, ਕਹਿੰਦੇ ਨੇ,
ਪ੍ਰਹਿਲਾਦ ਕੋਠੇ ਵਿੱਚ ਰੱਖਿਆ, ਪ੍ਰਹਿਲਾਦ ਕੋਠੇ ਵਿੱਚ ਰੱਖਿਆ, ਬਾਹਰ ਦੀਆ ਤਾਰਾ, ਬਾਹਰ ਦੀਆ ਤਾਰਾ, ਨਿਰਭਉ ਬਾਲਕ ਮੂਲ ਨਾ ਡਰੇ, ਨਿਰਭਉ ਬਾਲਕ ਮੂਲ ਨਾ ਡਰੇ।
ਡਰਦਾ ਨਹੀਂ। ਜੇ ਮਾਂ ਨੇ ਵੀ ਆ ਕੇ ਆਖਿਆ ਨਾ, ਸਤਿਗੁਰੂ ਨੇ ਬਾਣੀ ਵਿੱਚ ਪ੍ਰਹਿਲਾਦ ਦੀ ਮਾਂ ਦਾ ਸਵਾਲ ਜਵਾਬ ਅੰਕਿਤ ਕੀਤਾ। ਕਹਿੰਦੇ ਨੇ ਮਾਂ ਦੇ ਹਿਰਦੇ ਵਿੱਚ ਮਮਤਾ ਸੀ, ਪਿਤਾ ਤੇ ਵਾਪਰ ਰਹੇ, ਪੁੱਤਰ ਤੇ ਵਾਪਰ ਰਹੇ ਦੁੱਖ ਤਸੀਹੇ ਬਰਦਾਸ਼ਤ ਨਾ ਕਰ ਸਕੇ, ਤੇ ਆ ਕੇ ਸਮਝਾਇਓ ਸੀ। ਕਹਿਣ ਲੱਗੀ,
ਮਾਂ ਤੋਂ ਉਪਦੇਸ਼ੇ, ਮਾਂ ਤੋਂ ਉਪਦੇਸ਼ੇ ਪ੍ਰਹਿਲਾਦ ਪਿਆਰੇ, ਮਾਂ ਤੋਂ ਉਪਦੇਸ਼ੇ ਪ੍ਰਹਿਲਾਦ ਪਿਆਰੇ, ਪੁੱਤਰ ਰਾਮ ਨਾਮ ਛੋਟੋ, ਪੁੱਤਰ ਰਾਮ ਨਾਮ ਛੋਟੋ ਜਿਉ ਲਿਹੋ ਉਬਾਰੇ।
ਮਾਂ ਨੇ ਆਖਿਆ, ਪੁੱਤਰ ਆਰਾਮ ਕਹਿਣਾ ਛੱਡ ਦੇ ਤੇ ਜਾਨ ਬਚਾ ਲੈ, ਜੋ ਕੁਝ ਪਿਤਾ ਕਹਿੰਦਾ ਹੈ ਉਹ ਕਹੀ ਚੱਲ। ਤੇ ਪਤਾ ਜੇ ਜਵਾਬ ਕੀ ਦਿੱਤਾ? ਪ੍ਰਹਿਲਾਦ ਨੇ ਬੜਾ ਖੂਬਸੂਰਤ ਜਵਾਬ ਦਿੱਤਾ। ਕਹਿਣ ਲੱਗਾ,
ਪ੍ਰਹਿਲਾਦ ਕਹੇ, ਪ੍ਰਹਿਲਾਦ ਕਹੇ ਸੁਣੋ ਮੇਰੀ ਮਾਂ, ਪ੍ਰਹਿਲਾਦ ਕਹੇ ਸੁਣੋ ਮੇਰੀ ਮਾਂ, ਰਾਮ ਨਾਮ ਨਾ ਛੋਡੋ, ਰਾਮ ਨਾਮ ਨਾ ਛੋਡੋ, ਗੁਰਦੀਆ ਬੁਝਾਏ।
ਕਹਿਣ ਲੱਗਾ, ਮੈਂ ਰਾਮ ਨਹੀਂ ਛੱਡ ਸਕਦਾ। ਮਾਂ ਨੇ ਆਖਿਆ, ਬੇਟਾ ਤੈਨੂੰ ਪਿਤਾ ਦੀ ਸ਼ਕਤੀ ਦਾ ਪਤਾ ਹੈ, ਉਹ ਵਕਤ ਦੀ ਹਕੂਮਤ ਉਹਦੇ ਕੋਲ ਹੈ, ਉਹ ਵਕਤ ਦਾ ਰਾਜਾ ਹੈ, ਸਲਤਨਤ ਦਾ ਮਾਲਕ ਹੈ, ਉਹਦੇ ਕੋਲ ਸ਼ਕਤੀ ਹੈ, ਉਹਦੇ ਕੋਲ ਤਾਕਤ ਹੈ, ਤੈਨੂੰ ਤਸੀਹੇ ਦੇ ਕੇ ਮਾਰ ਸਕਦਾ, ਖਤਮ ਕਰ ਸਕਦਾ, ਇਸ ਲਈ ਪਿਤਾ ਦੇ ਨਾਲ ਤੇ ਫਿਰ ਵਕਤ ਦੀ ਹਕੂਮਤ ਨਾਲ ਟਕਰਾਓ, ਤੂੰ ਦੀ ਗੱਲ ਮੰਨ ਜਾ। ਪਤਾ ਜੇ ਜਵਾਬ ਸੀ, ਮੈਂ ਰਾਮ ਨਹੀਂ ਛੱਡ ਸਕਦਾ ਕਿਉਂਕਿ ਇਹ ਗੱਲ ਮੈਨੂੰ ਗੁਰੂ ਨੇ ਦੱਸੀ, ਰਾਮ ਨਾਮ ਨਾ ਛੋਡੋ, ਗੁਰਦੀਆ ਬੁਝਾਏ।
ਕੀ ਗੱਲ ਮੈਂ ਵਕਤ ਦੀ ਹਕੂਮਤ ਦੀ ਮੰਨਾ ਨਾ ਕਿ ਗੱਲ ਮੈਂ ਆਪਣੇ ਗੁਰੂ ਦੀ ਮੰਨਾ। ਪਹਿਲਾਂ ਤਾਂ ਛੋਟੀ ਜਿਹੀ ਉਮਰ ਵਿੱਚ ਮਾਂ ਨੂੰ ਜਵਾਬ ਦੇ ਰਹੀ, ਕਹਿਣ ਲੱਗਾ ਮਾਂ ਮੈਂ ਵਕਤ ਦੀ ਹਕੂਮਤ ਦੀ ਗੱਲ ਨਹੀਂ ਮੰਨ ਸਕਦਾ, ਮੈਂ ਗੁਰੂ ਦੀ ਗੱਲ ਮੰਨਾਂ। ਬੇਸ਼ੱਕ ਇਸ ਦੇ ਬਦਲੇ ਵਿੱਚ ਮੈਨੂੰ ਉੱਠਾ ਲਟਕਾ ਦਿੱਤਾ ਜਾਏ, ਭਾਵੇਂ ਇਸ ਦੇ ਬਦਲੇ ਵਿੱਚ ਮੈਨੂੰ ਚੱਲਦੇ ਦਰਿਆ ਦੇ ਵਹਿਣ ਵਿੱਚ ਸੁੱਟ ਦਿੱਤਾ ਜਾਏ, ਭਾਵੇਂ ਇਸ ਦੇ ਇਵਜ਼ ਵਿੱਚ ਮੈਨੂੰ ਬਲਦੀ ਹੋਈ ਅੱਗ ਵਿੱਚ ਸੁੱਟ ਦਿੱਤਾ ਜਾਏ, ਪਰ ਗੱਲ ਮੈਂ ਗੁਰੂ ਦੀ ਮੰਨਾਂਗਾ, ਸਰਕਾਰ ਦੀ ਨਹੀਂ। ਅੱਜ ਵੀ ਮਸਲਾ ਇਹ ਹੈ, ਗੱਲ ਅਨੰਦਪੁਰ ਦੀ ਹੈ ਨਾ ਕਿ ਦਿੱਲੀ ਦੀ। ਸਿੱਖ ਗੱਲ ਅਨੰਦਪੁਰ ਦੀ ਮੰਨੇਗਾ ਨਾ ਕਿ ਦਿੱਲੀ ਦੀ। ਸਿੱਖ ਦੀ ਜ਼ਿੰਦਗੀ ਅਨੰਦਪੁਰ ਨਾਲ ਜੁੜੀ ਹੋਈ, ਇਸ ਲਈ ਜੇ ਕਿਸੇ ਨੇ ਸਿੱਖ ਨੂੰ ਨਾਲ ਤੋਰਨਾ ਤੇ ਉਹਨੂੰ ਅਨੰਦਪੁਰ ਦੀ ਗੱਲ ਨਾਲ ਤੋਰਨੀ ਪਏਗੀ। ਤੇ ਛੋਟੀ ਜਿਹੀ ਉਮਰ ਦਾ 5 ਸਾਲ ਦਾ ਬੱਚਾ ਆਪਣੇ ਪਿਤਾ ਨਾਲ ਟਕਰਾਓ ਕਰ ਸਕਦਾ, ਵਕਤ ਦੀ ਹਕੂਮਤ ਨਾਲ ਮੱਥਾ ਲਾ ਸਕਦਾ, ਤੇ ਉਮਰ ਵੀ ਇੰਨੀ ਛੋਟੀ ਹੈ, ਗੱਲ ਵੀ ਮਾਮੂਲੀ ਹੈ, ਪਰ ਕਹਿੰਦਾ ਨਹੀਂ ਪਿਤਾ ਦੀ ਗੱਲ ਨਹੀਂ ਮੰਨਣੀ, ਕਿਉਂਕਿ ਰਾਮ ਛੁਡਾਉਣ ਲਈ ਪਿਤਾ ਆਖਦਾ ਮੇਰੇ ਗੁਰੂ ਨੇ ਮੈਨੂੰ ਰਾਮ ਚੇਤੇ ਕਰਾਇਆ, ਗੱਲ ਗੁਰੂ ਦੀ ਮੰਨਾਂਗਾ, ਹਕੂਮਤ ਦੀ ਹੈ। ਤੇ ਫਿਰ ਤੂੰ ਡਰਦਾ ਕਿਉਂ ਨਹੀਂ, ਤੈਨੂੰ ਹਕੂਮਤ ਦੀ ਤਾਕਤ ਦਾ ਪਤਾ ਨਹੀਂ। ਕਹਿਣ ਲੱਗੇ ਗੱਲ ਡਰ ਰੂਪੀ ਲਫ਼ਜ਼ ਜਿਹੜਾ ਉਹ ਸੰਤ ਦੇ ਅੰਦਰ ਨਹੀਂ ਹੁੰਦਾ। ਅੱਜ ਵੀ ਹਿਸਟਰੀ ਦੁਬਾਰਾ ਦੁਹਰਾਈ ਗਈ, ਤੁਸਾਂ ਅੱਖਾਂ ਨਾਲ ਧੱਕੇ, ਸੰਤ ਦੇ ਹਿਰਦੇ ਵਿੱਚ ਡਰ ਨਾਂ ਦੀ ਕੋਈ ਚੀਜ਼ ਨਹੀਂ ਆਈ, ਬਲਕਿ ਜੇ ਸੰਤ ਦੇ ਕੋਲ ਵੀ ਕੋਈ ਬੈਠਾ ਹੈ ਉਹਦੇ ਹਿਰਦੇ ਵਿੱਚੋਂ ਵੀ ਮੌਤ ਦਾ ਡਰ ਖਤਮ ਹੋ ਗਿਆ ਹੈ। ਹਜ਼ੂਰ ਨੇ ਬਾਣੀ ਵਿੱਚ ਇਸੇ ਗੱਲ ਨੂੰ ਦੁਬਾਰਾ ਦੁਹਰਾਇਆ ਹੈ ਤੇ ਆਖਿਆ,
ਸੰਤੀ ਮੰਤਰ ਦਿਓ ਮੋਹੇ ਨਿਰਭਉ, ਸੰਤੀ ਮੰਤਰ ਦਿਓ ਮੋਹੇ ਨਿਰਭਉ, ਗੁਰ ਕਾ ਸ਼ਬਦ ਤੁਮਾਰਾ। ਗੁਰ ਕਾ ਸ਼ਬਦ ਕਿਰਪਾ।